starting a new life in Australia isn't easy.
A lot of companies have rejected me.
Sometimes I feel like, oh, I'm gonna quit, I've given up.
Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਮੈਂ ਜਸਦੀਪ ਕੌਰ ਗਿੱਲ ਸਵਾਗਤ ਕਰਦੀ ਹਾਂ। ਦੋਸਤੋ, ਹੋਲੀਡੇ ਸੀਜ਼ਨ ਆ ਰਿਹਾ ਹੈ, ਸਕੂਲਾਂ ਦੀਆਂ ਛੁੱਟੀਆਂ ਨੇ, ਕੰਮ ਕਾਰ ਤੋਂ ਛੁੱਟੀਆਂ ਨੇ, ਸੋ ਆਮ ਤੌਰ 'ਤੇ ਅਕਸਰ ਹੀ ਜਿਹੜੇ ਪਰਿਵਾਰ ਨੇ ਇਸ ਸਮੇਂ ਇੰਡੀਆ ਦਾ ਜਿਹੜਾ ਪਲਾਨ ਬਣਾ ਲੈਂਦੇ ਨੇ, ਜਾਂ ਪਾਕਿਸਤਾਨ ਜਾਂ ਹੋਰ ਕੰਟਰੀਜ਼ ਦੇ ਵਿੱਚ ਆਪਣੀਆਂ ਜਿਹੜੀਆਂ ਵੀ ਉਹਨਾਂ ਦੀਆਂ ਫੈਮਿਲੀਜ਼ ਰਹਿੰਦੀਆਂ ਨੇ, ਉੱਥੇ ਜਾਣ ਦਾ ਪਲਾਨ ਬਣਾ ਲੈਂਦੇ ਨੇ। ਸੋ ਕਈ ਵਾਰ ਸਾਡੇ ਮਨ ਦੇ ਵਿੱਚ ਕਈ ਸਵਾਲ ਰਹਿ ਜਾਂਦੇ ਨੇ ਕਿ ਜਿਵੇਂ ਕਿ ਜਿਨ੍ਹਾਂ ਦੇ ਬੱਚੇ ਆਸਟ੍ਰੇਲੀਅਨ ਬੋਰਨ ਹੁੰਦੇ ਨੇ ਅਤੇ ਪਹਿਲੀ ਵਾਰ ਕੰਟਰੀ ਤੋਂ ਬਾਹਰ ਜਾ ਰਹੇ ਹੁੰਦੇ ਨੇ, ਸੋ ਉਹਨਾਂ ਮਾਪਿਆਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਨੇ। ਕਿਹੜੇ ਟੀਕੇ ਲਗਵਾਏ ਜਾਣ ਜਾਂ ਜਿਹੜੇ ਟੀਕੇ ਇੱਥੇ ਲੱਗਣੇ ਨੇ ਉਹਨਾਂ ਦਾ ਉੱਥੇ ਜਾ ਕੇ ਕੀ ਬਣੇਗਾ, ਕਿ ਉਹਨਾਂ ਨੂੰ ਕੋਈ ਵੀ ਮੈਡੀਕੇਸ਼ਨ ਇਹੋ ਜਿਹੀ ਜਿਹੜੀ ਖੜਨੀ ਨਾਲ ਬਹੁਤ ਜ਼ਰੂਰੀ ਲਾਜ਼ਮੀ ਹੁੰਦੀ ਹੈ। ਸੋ ਇਹੋ ਜਿਹੇ ਬੜੇ ਸਵਾਲ ਹੁੰਦੇ ਨੇ ਜਦੋਂ ਉਹ ਚਾਹੁੰਦੇ ਨੇ ਕਿ ਕੋਈ ਮਾਹਰ ਉਹਨਾਂ ਨੂੰ ਦੱਸ ਸਕੇ ਕਿ ਉਹ ਕੀ ਕਰਨ। ਸੋ ਅਜਿਹੇ ਇੱਕ ਮਾਹਰ ਦੇ ਨਾਲ ਅਸੀਂ ਤੁਹਾਡੀ ਜਿਹੜੀ ਹੈ ਟੈਲੀਫੋਨ ਲਾਈਨ ਰਾਹੀਂ ਸਾਂਝ ਪੁਆਈ ਹੈ। ਸਾਡੇ ਨਾਲ ਨੇ ਬੱਚਿਆਂ ਦੇ ਮਾਹਰ ਡਾਕਟਰ, ਡਾਕਟਰ ਰਾਜ ਖਿੱਲਨ। ਸੋ ਜੀ, ਉਹਨਾਂ ਤੋਂ ਆਪਾਂ ਜਾਣਾਂਗੇ ਕਿ ਜੇਕਰ ਤੁਸੀਂ ਭਾਰਤ ਜਾਣ ਦਾ ਪਲਾਨ ਬਣਾ ਰਹੇ ਹੋ ਜਾਂ ਪਾਕਿਸਤਾਨ ਕਿਸੇ ਵੀ ਕੰਟਰੀ ਜਾਣ ਦਾ ਪਲਾਨ ਬਣਾ ਰਹੇ ਹੋ ਅਤੇ ਆਪਣੇ ਬੱਚੇ ਨੂੰ ਪਹਿਲੀ ਵਾਰ ਆਸਟ੍ਰੇਲੀਆ ਤੋਂ ਬਾਹਰ ਲੈ ਕੇ ਜਾ ਰਹੇ ਹੋ, ਤਾਂ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸੋ ਜੀ, ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ।
ਧੰਨਵਾਦ ਜੀ ਮੈਨੂੰ ਬੁਲਾਉਣ ਦਾ ਤੇ ਮੈਨੂੰ ਆਪਣੀ ਸ਼ੋਅ ਨਾਲ ਦੁਬਾਰਾ ਜੁੜਨ ਲਈ, ਥੈਂਕ ਯੂ ਜੀ।
ਜੀ ਡਾਕਟਰ, ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹੀ ਸਵਾਲ ਪੁੱਛਣਾ ਚਾਹੁੰਦੀ ਹਾਂ ਜਿਹੜਾ ਕਿ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ, ਅਤੇ ਕਈ ਵਾਰ ਜੋ ਪਹਿਲੀ ਵਾਰੀ ਮਾਂ ਬਾਪ ਬਣੇ ਹੁੰਦੇ ਨੇ ਉਹਨਾਂ ਨੂੰ ਇਸ ਚੀਜ਼ ਬਾਰੇ ਜਾਣਕਾਰੀ ਨਹੀਂ ਹੁੰਦੀ ਕਿ ਜਦੋਂ ਇੰਡੀਆ ਵਰਗੀ ਕੰਟਰੀ ਜਾਂ ਕਹਿ ਲਓ ਪਾਕਿਸਤਾਨ ਜਾਂ ਕੋਈ ਵੀ ਇਸ ਸਾਈਡ ਕੰਟਰੀ ਵੱਲ ਜਾਂਦੇ ਨੇ ਅਤੇ ਉਹਨਾਂ ਨੂੰ ਕਿਹੜੇ ਟੀਕੇ ਲਗਵਾਉਣੇ ਚਾਹੀਦੇ ਨੇ ਜਿਹੜੇ ਜ਼ਰੂਰੀ ਨੇ ਕਿ ਬੱਚੇ ਪਹਿਲੀ ਵਾਰ ਜਾਣ ਅਤੇ ਉੱਥੇ ਜਾ ਕੇ ਜਿਵੇਂ ਬਹੁਤ ਸਾਰੇ ਅਜਿਹੇ ਵਾਇਰਸ ਨੇ ਜਿਨ੍ਹਾਂ ਦੇ ਇੱਥੇ ਇੰਜੈਕਸ਼ਨ ਜਾਂ ਵੈਕਸੀਨੇਸ਼ਨ ਨਹੀਂ ਕਰਵਾਈ ਜਾਂਦੀ, ਸੋ ਅਜਿਹੀਆਂ ਕਿਹੜੀਆਂ ਵੈਕਸੀਨੇਸ਼ਨ ਨੇ ਉਹਨਾਂ ਨੂੰ ਲਗਵਾਉਣੀਆਂ ਚਾਹੀਦੀਆਂ ਨੇ ਅਤੇ ਇਹ ਲਗਵਾਉਣੀਆਂ ਜ਼ਰੂਰੀ ਕਿਉਂ ਨੇ, ਇਹ ਜੇ ਤੁਸੀਂ ਸਾਨੂੰ ਦੱਸ ਸਕੋ ਤਾਂ।
ਪਹਿਲਾਂ ਤਾਂ ਚੀਜ਼ ਮੈਂ ਜੋ ਤੁਹਾਡਾ ਦੂਜਾ ਪਾਰਟ ਹੈ ਕਿ ਜ਼ਰੂਰੀ ਕਿਉਂ ਹੈ, ਉੱਥੇ ਜਾਂਦੇ ਆਪਾਂ ਕਿ ਜ਼ਰੂਰੀ ਕਿਉਂ ਹੈ, ਕਿ ਇਸ ਲਈ ਸਾਨੂੰ ਉਹਦੇ ਆਪਾਂ ਅਗਰ ਜਾਣਾਂਗੇ ਤਾਂ ਸਾਨੂੰ ਇਹ ਪਤਾ ਚੱਲੂਗਾ ਕਿ ਇਹਦੀ ਕੀ ਇੰਪੋਰਟੈਂਸ ਹੈਗੀ ਹੈ, ਕਿ ਸਾਨੂੰ ਦੋਨਾਂ ਦੇ ਜਗ੍ਹਾ ਦੇ ਵਿੱਚ, ਇੰਡੀਆ ਦੇ ਵਿੱਚ ਔਰ ਇੱਥੋਂ ਦੇ ਸਿਸਟਮ ਦੇ ਵਿੱਚ ਕੀ ਡਿਫਰੈਂਸਿਸ ਹੈ। ਪਹਿਲੀ ਚੀਜ਼ ਤਾਂ ਇਹ ਦੇਖੀਏ ਕਿ ਜੋ ਬੱਚੇ ਆਪਾਂ ਇੱਥੇ ਪੈਦਾ ਹੋਏ ਆਸਟ੍ਰੇਲੀਆ ਦੇ ਵਿੱਚ ਆਪਣੀ ਇੰਡੀਅਨ ਕਮਿਊਨਿਟੀ ਦੇ ਜਾਂ ਕੋਈ ਵੀ ਬੱਚਾ ਹੈ, ਤਾਂ ਇੱਕ ਚੀਜ਼ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਇੱਥੇ ਦੀ ਜੋ ਵਾਤਾਵਰਨ ਹੈ ਬਹੁਤ ਸਾਫ਼ ਹੈ, ਇਨਵਾਇਰਮੈਂਟ ਬਹੁਤ ਹੀ ਕਲੀਨ ਹੈਗਾ, ਅਸੀਂ ਜਿਹੜਾ ਪਾਣੀ ਪੀਂਦੇ ਹਾਂ ਉਹ ਰਿਲੇਟਿਵਲੀ ਬਹੁਤ ਸਾਫ਼ ਹੈ, ਘਰ ਦੇ ਵਿੱਚ, ਬਾਹਰ ਦੇ ਵਿੱਚ, ਹੋਟਲ ਦੇ ਵਿੱਚ, ਕਿਤੇ ਵੀ ਆਪਾਂ ਜਾਂਦੇ ਹਾਂ, ਇਨ ਜਨਰਲ ਕਿ ਸਾਡਾ ਜੋ ਸੈਨੀਟੇਸ਼ਨ ਹੈ, ਕਲੀਨਨੈਸ ਬਹੁਤ ਜ਼ਿਆਦਾ ਹੈ। ਇੱਥੋਂ ਦਾ ਜੋ ਓਵਰਆਲ ਵੈਕਸੀਨੇਸ਼ਨ ਸਿਸਟਮ ਬਹੁਤ ਹੀ ਕੰਟਰੋਲ ਹੈ ਔਰ ਜਨਰਲੀ ਸਾਡਾ ਜੋ ਵੈਕਸੀਨੇਸ਼ਨ ਅਪਟੇਕ ਰੇਟ ਜੋ ਹੈ ਪੂਰੀ ਕਮਿਊਨਿਟੀ ਦੇ ਵਿੱਚ ਬਹੁਤ ਹਾਈ ਹੈ। ਔਨ ਦਾ ਅਦਰ ਹੈਂਡ ਅਗਰ ਆਪਾਂ ਇੰਡੀਆ ਦੇ ਵਿੱਚ ਦੇਖੀਏ ਕਿ ਇਹੋ ਜਿਹੀ ਹਾਈਜੀਨ, ਕਲੀਨਨੈਸ ਓਨੀ ਨਹੀਂ ਹੈ ਅਤੇ ਵਾਟਰ ਜੋ ਹੈ ਆਪਾਂ ਉੱਥੇ ਜਾ ਕੇ ਜਿਹੜਾ ਪੀਂਦੇ ਹਾਂ ਤੇ ਉਹ ਓਨਾ ਸਾਫ਼ ਨਹੀਂ ਹੁੰਦਾ ਔਰ ਨਾਲ ਹੀ ਇੰਨਾ ਪੂਰੀ ਕਮਿਊਨਿਟੀ ਦੇ ਵਿੱਚ ਇੰਨਾ ਵੈਕਸੀਨੇਸ਼ਨ ਹੈ, ਕੁਛ ਬੱਚਿਆਂ ਨੂੰ ਵੈਕਸੀਨ ਮਿਲਦੇ ਹੈ, ਕੁਛ ਨਹੀਂ ਮਿਲਦੇ ਹੈ, ਕੁਛ ਉੱਥੇ ਫ੍ਰੀ 'ਚ ਆਉਂਦੇ ਹੈ, ਕੁਛ ਆਪਾਂ ਨੂੰ ਪੈਸੇ ਦੇ ਕੇ ਲੈਣੇ ਪੈਂਦੇ ਆ, ਪੈਸੇ ਵਾਲੇ ਹਰ ਕੋਈ ਅਫੋਰਡ ਨਹੀਂ ਕਰ ਸਕਦਾ, ਤਾਂ ਉਹਦੀ ਵਜ੍ਹਾ ਤੋਂ ਪੂਰਾ ਵੈਕਸੀਨੇਸ਼ਨ ਜੋ ਹੈ ਸਿਸਟਮ ਇੰਨਾ ਸਟਰੋਂਗ ਨਹੀਂ ਹੋ ਪਾਉਂਦਾ, ਤਾਂ ਜਿਹਦੇ ਨਾਲ ਬੱਚਿਆਂ ਦੀ ਇਮਿਊਨਿਟੀ ਦੇ ਵਿੱਚ ਫਰਕ ਪੈਂਦਾ। ਤੀਜੀ ਚੀਜ਼ ਸਮਝਣਾ ਇਹ ਜ਼ਰੂਰੀ ਹੈ ਕਿ ਇਹ ਡਿਫਰੈਂਸ ਦੀ ਵਜ੍ਹਾ 'ਤੇ ਜਦੋਂ ਬੱਚੇ ਇੱਥੇ ਪੈਦਾ ਹੁੰਦੇ ਆ ਉਹਨਾਂ ਦੇ ਵਿੱਚ ਇਮਿਊਨਿਟੀ ਇਹ ਸਾਰੀ ਚੀਜ਼ਾਂ ਨੂੰ ਫਾਈਟ ਕਰਨ ਦੀ ਬਹੁਤ ਘੱਟ ਹੁੰਦੀ ਹੈ, ਜਿਵੇਂ ਕਿ ਇੰਡੀਆ ਦੇ ਵਿੱਚ ਨਾ ਨੋਰਮਲੀ ਆਪਾਂ ਦੇਖਦੇ ਕਿ ਇਨਫੈਕਸ਼ਨ ਰੇਟ ਜਾਣੀ ਪਹਿਲਾਂ ਜਿਵੇਂ ਆਪਾਂ ਕਹਿੰਦੇ ਕਿ ਉਹਨੇ ਬੱਚੇ ਨੂੰ ਡਾਇਰੀਆ ਹੋ ਗਿਆ, ਇਹ ਬੱਚੇ ਨੂੰ ਡਿਸੈਂਟਰੀ ਹੋ ਗਈ, ਇਹ ਜਿਹੜੀ ਨੋਰਮਲ ਚੀਜ਼ਾਂ ਬਹੁਤ ਕਾਮਨ ਹੈ, ਕਿੱਥੋਂ ਆਉਂਦੀ ਹੈ? ਕਿਉਂਕਿ ਸਾਡੀ ਹਾਈਜੀਨ ਸਿਸਟਮ, ਪਾਣੀ ਜੋ ਹੈ ਉਹਨਾਂ ਠੀਕ ਨਹੀਂ ਹੈ, ਜੋ ਆਪਾਂ ਪਾਣੀ ਪੀਂਦੇ ਹਾਂ ਜਾਂ ਘਰ ਦੇ ਵਿੱਚ ਨੋਰਮਲੀ ਜੋ ਆਪਾਂ ਖਾਣਾ ਖਾਂਦੇ ਹਾਂ ਉਹਦੀ ਜੋ ਕਲੀਨਲੀਨੈਸ ਓਨੀ ਨਹੀਂ ਹੁੰਦੀ ਹੈ ਜਿੰਨੀ ਹੋਣੀ ਚਾਹੀਦੀ, ਓਵਰਆਲ ਇਨਵਾਇਰਮੈਂਟ ਓਨਾ ਕਲੀਨ ਨਹੀਂ ਹੈ। ਤਾਂ ਜੋ ਤਾਂ ਬੱਚੇ ਉੱਥੇ ਰਹਿ ਰਹੇ, ਜਿਵੇਂ ਮੈਂ ਜ਼ਿੰਦਗੀ ਦੇ ਆਪਣੇ 30 ਸਾਲ ਉੱਥੇ ਕੱਟੇ ਆ, ਤਾਂ ਹੌਲੀ ਹੌਲੀ ਰਹਿੰਦੇ ਹੋਏ ਸਾਡੀ ਸਰੀਰ ਦੇ ਵਿੱਚ ਇਮਿਊਨਿਟੀ ਆ ਜਾਂਦੀ ਹੈ, ਉਹ ਰਜਿਸਟੈਂਸ ਆ ਜਾਂਦਾ, ਇੰਨਾ ਥੋੜ੍ਹਾ ਜੋ ਇਨਫੈਕਸ਼ਨ ਹੁੰਦਾ ਉਹਨੂੰ ਅਸੀਂ ਆਪਾਂ ਡੀਲ ਕਰ ਸਕਦੇ ਬਿਨਾਂ ਸਿਮਟਮ ਦੇ, ਉਹ ਆਪਣੇ ਆਪ ਠੀਕ ਹੋ ਜਾਂਦਾ। ਬਟ ਜੋ ਬੱਚੇ ਇੱਥੇ ਆਸਟ੍ਰੇਲੀਆ ਦੇ ਵਿੱਚ ਪੈਦਾ ਹੁੰਦੇ ਆ ਉਹਨਾਂ ਦੇ ਵਿੱਚ ਉਹ ਇਮਿਊਨਿਟੀ, ਉਹ ਚੀਜ਼ ਨਹੀਂ ਹੁੰਦੀ ਆ, ਉਹ ਇਨਫੈਕਸ਼ਨ ਨੂੰ ਫਾਈਟ ਕਰਨ ਦੀ ਇੰਨੀ ਪਾਵਰ ਨਹੀਂ ਹੁੰਦੀ ਹੈ। ਤਾਂ ਉਹ ਇਹ ਜਿੰਨੀ ਵੀ ਬਿਮਾਰੀਆਂ ਹੈ ਜਿਨ੍ਹਾਂ ਨੂੰ ਆਪਾਂ ਈਜ਼ੀਲੀ ਵੈਕਸੀਨ ਨਾਲ ਪ੍ਰੀਵੈਂਟ ਕਰ ਸਕਦੇ ਹਾਂ, ਉਹਦੀ ਵਜ੍ਹਾ ਤੋਂ ਉਹ ਉਹਨਾਂ ਨੂੰ ਰਿਸਕ ਜ਼ਿਆਦਾ ਹੁੰਦਾ
ਜੀ।
ਵੈਕਸੀਨ ਖਾਸ ਕਰਕੇ ਦੋ ਤਰੀਕੇ, ਅਗਰ ਆਪਾਂ ਇਹਨਾਂ ਨੂੰ ਡਿਫਰੈਂਸ ਇਹ ਚ ਵੀ ਆਉਂਦਾ, ਇੱਕ ਬੰਦਾ ਜਿਵੇਂ ਟੂਰਿਸਟ ਜਾਂਦਾ ਤੇ ਟੂਰਿਸਟ ਗਏ ਉੱਥੇ ਜਾ ਕੇ 5-star ਹੋਟਲ ਚ ਰੁਕੇ ਦਿੱਲੀ ਚ, ਮੁੰਬਈ ਚ, ਮੈਟਰੋ ਸਿਟੀ ਦੇ ਵਿੱਚ, ਔਰ ਉੱਥੋਂ ਆਪਣਾ ਥੋੜੀ ਸਾਈਟ ਸੀਨ ਕੀਤੀ ਔਰ ਵਾਪਸ ਆ ਗਏ, ਦੈਟ ਇਜ਼ ਟੋਟਲੀ ਡਿਫਰੈਂਟ ਦੈਨ ਵਟ ਵੀ ਗੋ ਐਸ ਬੈਕ ਟੂ ਇੰਡੀਆ। ਜਦੋਂ ਆਪਾਂ ਜਾਂਦੇ ਹਾਂ ਆਪਾਂ ਆਪਣੀ ਫੈਮਿਲੀ ਨੂੰ ਮਿਲਣ ਜਾਂਦੇ ਹਾਂ, ਫੈਮਿਲੀ ਦੇ ਵਿੱਚ ਕਈ ਲੋਕ ਹੁੰਦੇ ਆ, ਆਪਾਂ ਜਾਂਦੇ ਹਾਂ ਕੋਈ ਨਾ ਕੋਈ ਸਪੈਸ਼ਲ ਇਵੈਂਟ ਅਟੈਂਡ ਕਰਨ ਲਈ, ਜੈਸੇ ਕੋਈ ਕਿਸੇ ਦਾ ਬਰਥਡੇ ਹੋ ਗਿਆ ਜਾਂ ਵੈਡਿੰਗ ਹੋ ਗਈ ਜਾਂ ਇਸ ਤਰ੍ਹਾਂ ਦੀ ਕੋਈ ਫੈਸਟੀਵਲ ਹੋ ਗਿਆ ਉੱਥੇ ਪਿੱਛੇ ਜਾਣ ਲਈ। ਤਾਂ ਜਦੋਂ ਆਪਾਂ ਜਾਂਦੇ ਹਾਂ ਤੇ ਆਪਾਂ ਟੂਰਿਸਟ ਜਾਂਦਾ ਤਾਂ 2-4, 10-20 ਲੋਕਾਂ ਨੂੰ ਮਿਲੂਗਾ, ਜਦੋਂ ਆਪਾਂ ਵੈਡਿੰਗ ਤੇ ਜਾਂਦੇ ਹਾਂ ਆਪਾਂ 100-50 ਇਕੱਠੇ ਲੋਕਾਂ ਨੂੰ ਮਿਲਦੇ ਹਾਂ। ਘਰ ਚ ਜਾਂਦੇ ਹਾਂ ਉਹ ਘਰ ਦੇ ਵਿੱਚ ਕਲੀਨਲੀਨੈਸ ਉਹੋ ਜਿਹੀ ਹੈ, ਹੋਮ ਕੁਕਡ ਆਪਾਂ ਫੂਡ ਖਾਂਦੇ ਹਾਂ ਜਾਂ ਸੜਕ ਦੇ ਕਿਨਾਰੇ ਤੇ ਆਪਾਂ ਜਿਵੇਂ ਗੋਲ ਗੱਪੇ, ਚਾਟ ਵਗੈਰਾ, ਯੂ ਨੋ ਸਟਰੀਟ ਫੂਡ ਜੋ ਨਾ ਆਪਾਂ ਬੋਲਦੇ ਹਾਂ ਉਹ ਖਾਧਾ। ਤੋ ਜਦੋਂ ਆਪਾਂ ਫੈਮਿਲੀ ਨੂੰ ਮਿਲਣ ਜਾਂਦੇ ਹਾਂ ਉਹਨਾਂ ਚ ਇਨਫੈਕਸ਼ਨ ਐਜ਼ ਏ ਟੂਰਿਸਟ ਹੋਣ ਦੇ ਔਰ ਵੀ ਜ਼ਿਆਦਾ ਚਾਂਸਿਸ ਹੁੰਦੇ ਆ, ਕਿਉਂਕਿ ਏਸੀ ਜਗ੍ਹਾ ਤੇ ਜਿੰਨੇ ਜ਼ਿਆਦਾ ਲੋਕ ਹੋਣਗੇ ਉਹਨਾਂ ਹੀ ਇੱਕ ਦੂਜੇ ਨੂੰ ਇਨਫੈਕਸ਼ਨ ਟ੍ਰਾਂਸਫਰ ਹੋਣ ਦੇ, ਚਾਹੇ ਉਹ ਬੈਕਟੀਰੀਆ ਹੋਵੇ ਜਾਂ ਵਾਇਰਸ ਹੋਵੇ ਜਾਂ ਪੈਰਾਸਾਈਟ ਹੋਣ, ਉਹਨਾਂ ਨੂੰ ਜ਼ਿਆਦਾ ਚਾਂਸਿਸ ਹੈ। ਅਬ ਆਪਾਂ ਆਉਂਦੇ ਹਾਂ ਦੂਜੀ ਚੀਜ਼ ਤੇ ਕਿ ਇਹ ਤਾਂ ਹੋਗੀ ਕਿ ਕਿਉਂ ਜ਼ਰੂਰੀ ਹੈ, ਕਿਉਂਕਿ ਬੱਚਿਆਂ ਦੀ ਇਮਿਊਨਿਟੀ ਬਹੁਤ ਘੱਟ ਹੈ, ਇੰਡੀਆ 'ਚ ਇਨਫੈਕਸ਼ਨ ਰੇਟ ਬਹੁਤ ਜ਼ਿਆਦਾ ਹੈ, ਇੱਥੇ ਇਮਿਊਨਿਟੀ ਬੱਚਿਆਂ ਦੀ ਬਿਲਕੁਲ ਨਹੀਂ ਹੁੰਦੀ ਹੈ, ਔਰ ਕਲੀਨਲੀਨੈਸ ਦੀ ਵਜ੍ਹਾ ਤੇ, ਹਾਈਜੀਨ ਦੀ ਵਜ੍ਹਾ ਤੇ। ਔਰ ਦੂਜੀ ਇਹ ਸਾਰੀਆਂ ਬਿਮਾਰੀਆਂ ਜੋ ਆਪਾਂ ਵੈਕਸੀਨ ਨੂੰ ਪ੍ਰੀਵੈਂਟ ਕਰ ਸਕਦੇ ਹਾਂ ਉਹ ਆਸਟ੍ਰੇਲੀਆ ਦੇ ਵਿੱਚ ਐਗਜ਼ਿਸਟ ਹੀ ਨਹੀਂ ਕਰਦੀਆਂ, ਜਿਵੇਂ ਹੈਪੇਟਾਈਟਿਸ ਏ ਹੈ, ਟਾਈਫਾਇਡ ਹੈ, ਇੱਥੇ ਐਗਜ਼ਿਸਟ ਹੀ ਨਹੀਂ ਕਰਦੀਆਂ। ਤਾਂ ਇੰਡੀਆ ਦੇ ਵਿੱਚ ਇਹ ਦੋਨੋਂ ਬਹੁਤ ਕਾਮਨ ਹੈ। ਬਟ ਵੈਕਸੀਨ ਕਿਹੜੀ ਚਾਹੀਦੀ ਹੈ, ਇਹ ਐਕਚੁਅਲੀ ਮੇਰੇ ਹਿਸਾਬ ਨਾਲ ਡਿਪੈਂਡ ਕਰਦਾ ਹੈ ਕਿ ਆਪਾਂ ਕਿੰਨੇ ਟਾਈਮ ਨਾਲ ਜਾ ਰਹੇ ਹਾਂ, ਇੰਡੀਆ 'ਚ ਕਿੱਥੇ ਜਾ ਰਹੇ ਹਾਂ, ਔਰ ਆਪਾਂ ਕਿਹੜੀ ਕਿਹੜੀ ਐਕਟੀਵਿਟੀ ਆਪਾਂ ਪਲਾਨ ਕੀਤੀ ਹੈ, ਉਹਦੇ ਹਿਸਾਬ ਨਾਲ ਥੋੜ੍ਹੀ ਵੈਕਸੀਨੇਸ਼ਨ ਚੇਂਜ ਹੁੰਦੀ ਹੈ। ਬਟ ਇਨ ਜਨਰਲ ਕਿਦੋਂ ਵੀ ਆਪਾਂ ਕਿੰਨੇ ਵੀ ਟਾਈਮ ਨਾਲ ਜਾਂਦੇ, ਚਾਹੇ ਆਪਾਂ ਹਫ਼ਤੇ ਲਈ ਜਾਈਏ ਜਾਂ 2 ਹਫ਼ਤੇ ਲਈ ਜਾਂ 4 ਹਫ਼ਤੇ ਲਈ ਜਾਂ 4 ਮਹੀਨੇ 2 ਮਹੀਨੇ ਲਈ, ਹੈਪੇਟਾਈਟਿਸ ਏ ਤੇ ਟਾਈਫਾਇਡ ਇਹ 2 ਵੈਕਸੀਨ ਹੈ ਜੋ ਕਿ ਬਹੁਤ ਹੀ ਇੰਪੋਰਟੈਂਟ ਹੈ, ਕਾਮਨ ਹੈ ਇਨਫੈਕਸ਼ਨ ਇੰਡੀਆ ਦੇ ਵਿੱਚ, ਹਰ ਕੋਨੇ ਦੇ ਵਿੱਚ ਇੰਡੀਆ ਦੇ ਇਹ ਇਨਫੈਕਸ਼ਨ ਬਹੁਤ ਕਾਮਨ ਹੈ। ਤੇ ਇਹ ਤਾਂ ਮੈਂ ਜਨਰਲੀ ਹਰ ਬੱਚਿਆਂ ਨੂੰ ਰਿਕਮੈਂਡ ਕਰਦਾ, ਇਨਫੈਕਟ ਹਰ ਅਡਲਟ ਨੂੰ ਜੋ ਵੈਕਸੀਨੇਸ਼ਨ ਨਹੀਂ ਇਹਨਾਂ ਨੇ ਕੀਤੀ, ਉਹਨਾਂ ਦੇ ਮਾਂ ਪਿਓ ਨੂੰ ਵੀ, ਵੱਡੇ ਬੱਚਿਆਂ ਨੂੰ ਵੀ, ਈਵਨ ਅਡਲਟ ਨੂੰ ਵੀ, ਇਹ 2 ਵੈਕਸੀਨੇਸ਼ਨ ਤਾਂ ਲੈਣੀ ਹੀ ਲੈਣੀ ਹੈ। ਅਗਰ ਤੁਸੀਂ ਆਪਣੀ ਆਪਣੀ ਪੂਰੀ ਜਰਨੀ ਨੂੰ, ਆਪਣੀ ਵਿਜ਼ਿਟ ਨੂੰ ਸੇਫ ਰੱਖਣਾ ਚਾਹੁੰਦੇ ਹੈ, ਉੱਥੇ ਜਾ ਕੇ ਹੌਸਪੀਟਲ 'ਚ ਨਹੀਂ ਐਂਡ ਹੋਣਾ ਚਾਹੁੰਦੇ ਹੈ, ਤਾਂ ਇਹ ਤਾਂ ਹੋਣੀ ਹੀ ਚਾਹੀਦੀ ਹੈ। ਉਹਦੇ ਇਲਾਵਾ ਡਿਪੈਂਡਿੰਗ ਕਿ ਤੁਸੀਂ ਕਿੱਥੇ ਜਾ ਰਹੇ ਹੋ, ਜਿਵੇਂ ਅਗਰ ਰੂਰਲ ਏਰੀਆ 'ਚ ਜਾ ਰਹੇ ਹੈ, ਬਹੁਤ ਜ਼ਿਆਦਾ ਲੰਬੇ ਸਮੇਂ ਲਈ ਜਾ ਰਹੇ ਹੈ, ਹੈਪੇਟਾਈਟਿਸ ਬੀ, ਜੈਪਨੀਜ਼ ਇਨਕੈਫਲਾਈਟਿਸ, ਟੂਬਰਕਲੋਸਿਸ, ਟੀਬੀ ਲਈ ਜੋ ਟੀਬੀ ਵੈਕਸੀਨ ਹੁੰਦੀ ਹੈ ਉਹ ਅਸੀਂ ਜਨਰਲੀ ਸੁਜੈਸਟ ਕਰਦੇ ਹਾਂ ਕਿ ਇਹ ਵੈਕਸੀਨ ਲੈਣੀ ਚਾਹੀਦੀ ਹੈ। ਬਾਕੀ ਇੱਕ ਚੀਜ਼ ਹੋਰ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ, ਮੀਜ਼ਲਸ ਜਿਵੇਂ ਆਸਟ੍ਰੇਲੀਆ ਦੇ ਵਿੱਚ ਨਹੀਂ ਹੁੰਦਾ ਪਰ ਇੰਡੀਆ ਦੇ ਵਿੱਚ ਬਹੁਤ ਕਾਮਨ ਹੈ, ਇੱਥੇ ਵੈਕਸੀਨੇਸ਼ਨ ਹੁੰਦਾ ਪਰ ਦੋਨਾਂ ਦੇ ਵੈਕਸੀਨੇਸ਼ਨ ਸ਼ੈਡਿਊਲ ਦੇ ਵਿੱਚ ਇੰਡੀਆ 'ਚ ਔਰ ਆਸਟ੍ਰੇਲੀਆ ਦੇ ਵਿੱਚ ਡਿਫਰੈਂਸ ਹੈਗਾ। ਇੰਡੀਆ ਦੇ ਵਿੱਚ ਆਪਾਂ ਜਲਦੀ ਦਿੰਦੇ ਹਾਂ ਕਿਉਂਕਿ ਇਨਫੈਕਸ਼ਨ ਅਸੀਂ ਚਾਹੁੰਦੇ ਹਾਂ ਕਿ ਬੱਚਾ ਜਲਦੀ ਨਾ ਕੈਚ ਕਰੇ, ਉਹਦੇ 'ਚ ਇੰਨੀ ਇਮਿਊਨਿਟੀ ਨਹੀਂ ਹੁੰਦੀ, ਤੇ 9 ਮਹੀਨੇ 'ਚ ਔਰ ਉਦੋਂ ਬਾਅਦ ਆਪਾਂ ਜੋ ਹੈ 12-18 ਮਹੀਨੇ ਦੇ ਵਿੱਚ ਅਗਲੀ ਦਿੰਦੇ ਹਾਂ। ਇੱਥੇ ਆਸਟ੍ਰੇਲੀਆ ਦੇ ਵਿੱਚ ਆਪਾਂ 12 ਜਾਂ ਉਦੋਂ ਬਾਅਦ 18 ਦੇ ਵਿੱਚ ਦਿੰਦੇ ਹਾਂ ਮਹੀਨੇ 'ਚ। ਇਹ ਧਿਆਨ ਰੱਖਣਾ ਕਿ ਜਿਵੇਂ ਅਗਰ ਤੁਸੀਂ 9-10 ਮਹੀਨੇ ਦਾ ਬੱਚਾ ਤੁਸੀਂ ਇੰਡੀਆ ਲਿਜਾ ਰਹੇ ਹੋ ਤਾਂ ਤੁਸੀਂ GP ਨਾਲ ਗੱਲ ਕਰਕੇ ਉਹ ਵੈਕਸੀਨੇਸ਼ਨ ਜਲਦੀ ਵੀ ਦਿੱਤੀ ਜਾ ਸਕਦੀ ਹੈ, ਮੀਜ਼ਲਸ ਵਾਲੀ ਆਪਣੇ ਟਾਈਮ ਤੋਂ ਪਹਿਲਾਂ ਉਹਨੂੰ ਆਪਾਂ ਦੇ ਸਕਦੇ ਹਾਂ, ਜਿਹਦੇ ਨਾਲ ਕਿ ਉਹਨੂੰ ਕੁਛ ਪ੍ਰੋਟੈਕਸ਼ਨ ਬੱਚੇ ਨੂੰ ਜ਼ਰੂਰ ਮਿਲੇ ਇੰਡੀਆ 'ਚ। ਕਿਉਂਕਿ ਅਗਰ 9 ਮਹੀਨੇ ਦੇ ਬੱਚੇ ਨੂੰ ਆਪਾਂ ਇੰਡੀਆ ਲਿਜਾ ਰਹੇ ਹਾਂ, ਵੈਕਸੀਨ ਇੱਥੇ 12 ਮਹੀਨੇ 'ਚ ਦਿੱਤੀ ਜਾਊਗੀ, ਇਹਦਾ ਮਤਲਬ ਉਹ ਰਿਸਕ 'ਚ ਹੈ ਉਹਨੂੰ ਮੀਜ਼ਲ ਕੈਚ ਕਰਨ ਦੇ ਇੰਡੀਆ ਦੇ ਵਿੱਚ। ਇਹ ਥੋੜਾ ਜਿਹਾ ਡਿਫਰੈਂਸ ਨੂੰ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸੇ ਕਰਕੇ ਮੈਂ ਹਮੇਸ਼ਾ ਸੁਜੈਸਟ ਕਰਦਾ ਕਿ ਜਦੋਂ ਵੀ ਟਰੈਵਲ ਪਲਾਨ ਹੋ, ਐਟਲੀਸਟ 6 to 8 ਹਫ਼ਤੇ ਪਹਿਲੇ ਟਰੈਵਲ ਪਲਾਨ ਤੋਂ ਇੱਕ ਵਾਰ GP ਕੋਲ ਜਾਂ ਟਰੈਵਲ ਕਲੀਨਿਕ ਦੇ ਵਿੱਚ ਤੁਸੀਂ ਜ਼ਰੂਰ ਵਿਜ਼ਿਟ ਕਰੋ ਜਾਂ ਪੀਡੀਆਟ੍ਰੀਸ਼ੀਅਨ ਨਾਲ ਗੱਲ ਕਰੋ ਕਿ ਇਹ ਮੇਰਾ ਇੱਥੇ ਬੱਚਾ ਪੈਦਾ ਹੋਇਆ ਹੈ, ਇਹ ਇਹਦਾ ਸ਼ੈਡਿਊਲ ਆ, ਹੁਣ ਤੱਕ ਵੈਕਸੀਨੇਸ਼ਨ ਹੋਏ ਆ, ਕਿਹੜੇ ਸਾਨੂੰ ਵੈਕਸੀਨੇਸ਼ਨ ਐਕਸਟਰਾ ਲਾਉਣੇ ਪੈਂਦੇ। ਕਦੀ ਕਦੀ ਅਸੀਂ ਕਹਿੰਦੇ ਕਿ ਇਹਦੀ ਬੂਸਟਰ ਡੋਜ਼ ਲਵਾ ਲਓ, ਤੇ ਕਦੀ ਕਦੀ ਬੱਚੇ ਜੋ ਬਹੁਤ ਜ਼ਿਆਦਾ ਸਿੱਕ ਹੁੰਦੇ ਆ ਜਾਂ ਉਹਨਾਂ ਦੀ ਇਮਿਊਨਿਟੀ ਕਿਸੇ ਰੀਜ਼ਨ ਤੋਂ ਘੱਟ ਆ, ਸਟੇਰੋਇਡ ਲੈ ਰਹੇ, ਨੈਫਰੋਟਿਕ ਸਿੰਡਰੋਮ ਹੈ ਜਾਂ ਕੁਛ ਇਸ ਟਾਈਪ ਦੀ, ਕੈਂਸਰ ਵਾਲੇ ਬੱਚੇ, ਉਹਨਾਂ ਨੂੰ ਆਪਾਂ ਐਕਸਟਰਾ ਬੂਸਟਰ ਵਗੈਰਾ ਦੇ ਕੇ ਭੇਜਦੇ ਹਾਂ ਕਿ ਉੱਥੇ ਜਾ ਕੇ ਤੁਸੀਂ ਇਨਫੈਕਸ਼ਨ ਨਾ ਤੁਸੀਂ ਕੈਚ ਕਰੋ।
ਜੀ
Starting a new life in Australia isn't easy.
A lot of companies have rejected me.
Sometimes I feel like, oh, I'm gonna quit, I've give up.
Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
ਅਤੇ ਜੇ ਵੈਕਸੀਨੇਸ਼ਨ ਇੱਥੋਂ ਦੀ ਆਸਟ੍ਰੇਲੀਆ ਦੀ ਗੱਲ ਕਰੀਏ ਕਿ ਜਿਵੇਂ ਕਹਿ ਲਓ ਕਿ ਇੱਕਦਮ ਕੋਈ ਟਰੈਵਲ ਪਲਾਨ ਹੋ ਗਿਆ ਹੈ ਅਤੇ ਬੱਚੇ ਦਾ ਵੈਕਸੀਨੇਸ਼ਨ ਲਗਵਾਉਣ ਦਾ ਸਮਾਂ ਜਿਹੜਾ ਹੈ ਉਹ ਨੇੜੇ ਹੈ, ਅਤੇ ਜੇਕਰ ਉਹਨਾਂ ਨੂੰ ਪੇਰੈਂਟਸ ਨੂੰ ਡਰ ਹੋਵੇ ਕਿ ਇਹ ਮਿਸ ਨਾ ਹੋ ਜਾਵੇ, ਅਤੇ ਕੀ ਜਦੋਂ ਇੰਡੀਆ ਜਾਂਦੇ ਨੇ ਉੱਥੇ ਜਾ ਕੇ ਵੀ ਸੇਮ ਵੈਕਸੀਨੇਸ਼ਨ ਮਿਲ ਜਾਂਦੀ ਹੈ ਜਾਂ ਫਿਰ ਇਹਦਾ ਵੀ ਕੋਈ ਹੱਲ ਹੁੰਦਾ ਹੈ?
ਨਹੀਂ, ਬਿਲਕੁਲ ਉੱਥੇ ਵੀ ਸੇਮ ਵੈਕਸੀਨੇਸ਼ਨ ਮਿਲ ਜਾਂਦੀ ਹੈ, ਪਰ ਇਹ ਹੈ ਕਿ ਜਦੋਂ ਤੁਸੀਂ ਉੱਥੇ ਵੈਕਸੀਨੇਸ਼ਨ ਲਗਵਾਓ ਉਹਦੇ ਵੈਕਸੀਨੇਸ਼ਨ ਲਗਵਾਉਣ ਦਾ ਐਵੀਡੈਂਸ ਜ਼ਰੂਰ ਲੈ ਕੇ ਆਵਾਂ, ਕਿਉਂਕਿ ਇੱਥੇ ਜਦੋਂ ਵੈਕਸੀਨੇਸ਼ਨ ਤੁਸੀਂ ਇੰਡੀਆ 'ਚ ਲਗਵਾ ਕੇ ਆਉਂਦੇ ਹੋ ਉੱਥੇ ਇੱਥੇ ਦੇ ਵੈਕਸੀਨੇਸ਼ਨ 'ਚ ਸ਼ਡਿਊਲ ਦੇ ਵਿੱਚ ਚੜ੍ਹਨਾ ਚਾਹੀਦਾ।
ਠੀਕ ਹੈ,
ਜੋ ਕਿ ਸ਼ਡਿਊਲ ਤੁਸੀਂ ਮੈਡੀਕੇਅਰ ਆਸਟ੍ਰੇਲੀਆ ਤੇ ਜਦੋਂ ਜਾਂਦੇ ਹੋ ਤੁਸੀਂ ਆਪਣਾ ਸ਼ਡਿਊਲ ਖੁਦ ਪ੍ਰਿੰਟ ਆਊਟ ਕਰ ਸਕਦੇ ਹੋ ਤੁਹਾਡੇ ਵੈਕਸੀਨੇਸ਼ਨ ਦਾ, ਤੇ ਜਦੋਂ ਬੱਚਾ ਜਦੋਂ ਚਾਈਲਡ ਕੇਅਰ ਜਾਊਗਾ ਜਾਂ ਕਿੰਡਰ ਜਾਊਗਾ ਬਿਨਾਂ ਵੈਕਸੀਨੇਸ਼ਨ ਕੰਪਲੀਟ ਸ਼ਡਿਊਲ ਤੇ, ਉਹ ਫਿਰ ਦਿੱਕਤ ਆਊਗੀ ਉਹਨੇ ਜਾਂਦੇ।
ਜੀ ਜੀ, ਤੇ ਹੁਣ ਜਿਵੇਂ ਪੇਰੈਂਟਸ ਜਿਹੜੇ ਵੀ ਦਸੰਬਰ 'ਚ ਜਾਣ ਦਾ ਪਲਾਨ ਕਰ ਰਹੇ ਨੇ ਅਤੇ ਉੱਥੋਂ ਦੇ ਜਿਹੜੇ ਵਿੰਟਰਸ ਆ ਕਾਫੀ ਇੰਡੀਆ ਦੇ ਵਿੱਚ ਹੁਣ ਇਸ ਚੀਜ਼ ਬਦਨਾਮ ਹੋ ਚੁੱਕੇ ਨੇ ਕਿ ਜਿਹੜਾ ਆ ਜੋ ਵੀ ਜਾਏਗਾ ਬਿਮਾਰ ਜ਼ਰੂਰ ਹੀ ਹੋਵੇਗਾ, ਕਿ ਇਸ ਤਰੀਕੇ ਦਾ ਮੌਸਮ ਜਿਹੜਾ ਆ ਉਹ ਆ ਰਿਹਾ ਹੈ। ਸੋ ਤੁਸੀਂ ਕੀ ਸੁਜੈਸ਼ਨ ਦਿੰਦੇ ਹੋ ਕਿ ਤਿਆਰੀ ਕਿਵੇਂ ਦੀ ਰੱਖ ਕੇ ਜਾਣ? ਵੈਕਸੀਨੇਸ਼ਨ ਇੱਕ ਪਾਸੇ, ਪਰ ਇੱਕ ਜਿਹੜੀ ਉਹਨਾਂ ਦੇ ਕੋਲ ਇੱਕ ਕਹਿ ਲਓ ਫਸਟ ਏਡ ਕਿੱਟ ਦੀ ਤਰ੍ਹਾਂ ਇੱਕ ਪੈਕੇਜਿੰਗ ਜੋ ਮੈਡੀਸਿਨਸ ਵਗੈਰਾ ਦੀ ਹੋਣੀ ਚਾਹੀਦੀ, ਕਿਹੜੀ ਕਿਹੜੀ ਚੀਜ਼ ਪੈਕ ਕਰਨ ਤਾਂ ਕਿ ਉਹ ਪ੍ਰੀਪੇਅਰ ਰਹਿਣ ਕਿ ਜੇਕਰ ਇਨ ਕੇਸ ਬੱਚਾ ਜਾਂ ਉਹ ਆਪ ਬਿਮਾਰ ਹੁੰਦੇ ਨੇ ਤਾਂ ਉਹਨਾਂ ਦੇ ਕੋਲ ਲੋੜੀਂਦੇ ਜਿਹੜੀ ਆ ਚੀਜ਼ਾਂ ਨੇ, ਜਿਹੜੀਆਂ ਮੈਡੀਕੇਸ਼ਨ ਨੇ ਉਹ ਹੋਣ?
ਦੇਖੋ, ਦੋ ਤਿੰਨ ਚੀਜ਼ਾਂ ਹੈ। ਇੱਕ ਤਾਂ ਇਹ ਡਿਪੈਂਡ ਇਹ ਕਰਦਾ ਕਿ ਕਿੰਨੇ ਦੇਰ ਲਈ ਜਾ ਰਹੇ ਹੋ। ਅਗਰ ਤੁਸੀਂ 2 ਕੁ ਹਫ਼ਤਿਆਂ ਲਈ ਜਾ ਰਹੇ ਹਾਂ ਤਾਂ ਜਾਨੀ ਹੈਪੇਟਾਈਟਿਸ AB ਤੇ ਹੈਪੇਟਾਈਟਿਸ ਏ ਤੇ ਟਾਈਫਾਇਡ ਵੈਕਸੀਨੇਸ਼ਨ ਇਜ਼ ਮੋਰ ਦੈਨ ਇਨਫ। ਪਰ ਅਗਰ ਆਪਾਂ ਲੰਬਾ ਜਾ ਰਹੇ ਹਾਂ, 2 ਮਹੀਨੇ 3 ਮਹੀਨੇ ਜਾਂ 4 ਹਫ਼ਤੇ ਤੋਂ ਉੱਤੇ ਜਾ ਰਹੇ ਹਾਂ। ਦੂਜਾ ਇਹ ਵੀ ਡਿਪੈਂਡ ਕਰਦਾ ਕਿ ਤੁਸੀਂ ਇੰਡੀਆ ਦੇ ਨੌਰਥ ਇੰਡੀਆ 'ਚ ਜਾ ਰਹੇ ਹੈ ਜਾਂ ਇੱਧਰਲੇ ਪਾਸੇ ਸਾਊਥ ਇੰਡੀਆ 'ਤੇ ਜਾ ਰਹੇ ਹਾਂ ਜਿੱਥੇ ਕਿ ਵੈਦਰ ਹਮੇਸ਼ਾ ਹੌਟ ਐਂਡ ਮਗੀ ਰਹਿੰਦਾ, ਉੱਥੇ ਠੰਡ ਨਹੀਂ ਪੈਂਦੀ ਹੈ। ਅਤੇ ਉਹਦਾ ਡਿਫਰੈਂਸ ਇਹ ਹੁੰਦਾ ਕਿ ਜਿਵੇਂ ਅਗਰ ਆਪਾਂ ਦਸੰਬਰ 'ਚ ਜਾ ਰਹੇ ਹਾਂ ਉੱਥੇ ਠੰਡ ਹੁੰਦੀ ਹੈ ਅਤੇ ਮੋਸਕੀਟੋ ਇੰਨੇ ਜ਼ਿਆਦਾ ਨਹੀਂ ਹੁੰਦੇ ਆ ਠੰਡ ਦੇ ਵਿੱਚ ਨੌਰਥ ਇੰਡੀਆ ਦੇ ਵਿੱਚ, ਅਤੇ ਮਲੇਰੀਆ ਦੇ ਚਾਂਸਿਸ ਬਹੁਤ ਘੱਟ ਹੁੰਦੇ ਆ। ਅਗਰ ਆਪਾਂ ਸਾਊਥ 'ਚ ਜਾਂਦੇ ਉੱਥੇ ਮੋਸਕੀਟੋ ਓਨਾ ਹੀ ਰਹਿੰਦਾ ਹੈ, ਜਾਂ ਅਗਰ ਆਪਾਂ ਜੁਲਾਈ ਮੌਨਸੂਨ ਦੇ ਮਹੀਨੇ 'ਚ ਜਾਂਦੇ, ਜੁਲਾਈ ਅਗਸਤ ਦੇ ਵਿੱਚ ਜਦੋਂ ਰੇਨ ਹੁੰਦੀ ਹੈ ਸਾਰੇ ਪਾਸੇ ਉਦੋਂ ਮੋਸਕੀਟੋ ਬਹੁਤ ਜ਼ਿਆਦਾ ਆ ਜਾਂਦੇ, ਜਾਂ ਆਪਾਂ ਬਹੁਤ ਹੀ ਰੂਰਲ ਏਰੀਆ ਦੇ ਵਿੱਚ ਜਾਂਦੇ ਜਿੱਥੇ ਪਾਣੀ ਟੱਬੇ ਪੜੇ ਹੋਏ ਆ, ਗ੍ਰੀਨਰੀ ਬਹੁਤ ਜ਼ਿਆਦਾ, ਤਾਂ ਸਾਨੂੰ ਮਲੇਰੀਆ ਦੀ ਮੈਡੀਕੇਸ਼ਨ ਜ਼ਰੂਰ ਆ ਮੈਂ ਸੁਜੈਸਟ ਕਰਦਾ ਕਿ ਤੁਸੀਂ ਲੈ ਕੇ ਜਾਓ। ਜਨਰਲੀ ਕਈ ਟਾਈਪ ਦੀ ਮੈਡੀਕੇਸ਼ਨ ਹੁੰਦੀ ਹੈ ਕਿਹੜੀ ਬੱਚੀ ਨੂੰ ਸੂਟ ਕਰਦੀ, ਉਹਦੇ ਲਈ ਜਾਂ ਤੋਂ ਪੀਡੀਆਟ੍ਰੀਸ਼ੀਅਨ ਨੂੰ ਨਾ ਤੁਸੀਂ GP ਨਾਲ ਗੱਲ ਕਰੋ, ਹਫ਼ਤਾ ਜਾਣ ਤੋਂ ਪਹਿਲਾਂ ਅਸੀਂ ਸੁਜੈਸਟ ਕਰਦੇ ਕਿ ਉਹ ਵੈਕਸੀਨੇਸ਼ਨ ਸ਼ੁਰੂ, ਸੋਰੀ ਨੋਟ ਵੈਕਸੀਨੇਸ਼ਨ, ਟੈਬਲੇਟ ਸ਼ੁਰੂ ਕਰ ਦਿਓ ਮਲੇਰੀਆ ਦੀ, ਹਰ ਹਫ਼ਤੇ ਉੱਥੇ ਇੰਡੀਆ 'ਚ ਲੈਂਦੇ ਰਹੋ, ਇੱਕ ਹਫ਼ਤਾ ਬਾਅਦ ਤੱਕ ਜਦੋਂ ਤੁਸੀਂ ਇੰਡੀਆ ਤੋਂ ਵਾਪਸ ਆਓ ਉਹਨੂੰ ਲੈਂਦੇ ਰਹੋ, ਤਾਂ ਉਹ ਕਿੱਟ ਤੁਸੀਂ ਆਪਣੇ ਨਾਲ ਲੈ ਕੇ ਜਾਓ। ਦੂਜੀ ਚੀਜ਼ ਮੈਂ ਇੱਕ ਜ਼ਰੂਰ ਸੁਜੈਸਟ ਕਰੂੰਗਾ ਕਿ ਦੇਖੋ ਕੋਈ ਵੀ ਆਦਮੀ ਕਿਤੇ ਵੀ ਸਿੱਕ ਪੈ ਸਕਦਾ ਹੈ, ਤੇ ਆਪਣੇ ਲੋਕਾਂ ਦੇ ਵਿੱਚ ਸਭ ਤੋਂ ਵੱਡੀ ਜੋ ਕਮੀ ਹੈ ਜੋ ਟਰੈਵਲ ਇੰਸ਼ੋਰੈਂਸ ਨਹੀਂ ਲੈ ਜਾਂਦੇ, ਕਿ ਅਗਰ ਮੈਂ ਉੱਥੇ ਸਿੱਕ ਹੋ ਗਿਆ, ਮੈਨੂੰ ਆਪਣੇ ਹੋਲੀਡੇ ਤੋਂ 4 ਦਿਨ 5 ਦਿਨ 10 ਦਿਨ ਜ਼ਿਆਦਾ ਰਹਿਣਾ ਪਿਆ, ਮੇਰੀ ਸਾਰੀ ਟਿਕਟ ਕੈਂਸਲ ਹੋ ਗਈ, ਇਸ ਟਾਈਮ ਤੇ ਜਦੋਂ ਟਿਕਟਾਂ ਇੰਨੀਆਂ ਮਹਿੰਗੀਆਂ ਹੁੰਦੀਆਂ ਉਦੋਂ ਤੁਸੀਂ ਯੂ ਲੂਜ਼ ਐਵਰੀ ਮਨੀ, ਤੇ ਆਪਾਂ ਉਹ ਆਪਣੀ ਘਰ ਜਾ ਰਹੇ ਹਾਂ, ਸਾਨੂੰ ਟਰੈਵਲ ਇੰਸ਼ੋਰੈਂਸ ਦੀ ਮੈਡੀਕਲ ਦੀ ਕੀ ਜ਼ਰੂਰਤ ਹੈ? ਮੈਡੀਕਲ ਇੰਸ਼ੋਰੈਂਸ ਜਦੋਂ ਵੀ ਟਰੈਵਲ ਕਰੋ ਆਪਣਾ ਜ਼ਰੂਰ ਲੈ ਕੇ ਜਾਓ, ਤਾਂ ਖਾਸ ਕਰਕੇ ਇੰਡੀਆ ਦੇ ਵਿੱਚ ਜਦੋਂ ਆਪਾਂ ਜਾ ਰਹੇ ਹਾਂ, ਐਨੀਬਡੀ ਕੈਨ ਬੀ ਸਿੱਕ। ਮੈਂ ਆਪਣੀ ਕਲੀਨਿਕ ਦੇ ਵਿੱਚ ਇਹੋ ਜਿਹੇ ਪੇਸ਼ੈਂਟ ਦੇਖੇ ਹੈ ਜਿਨ੍ਹਾਂ ਨੇ ਪੂਰੇ ਆਪਣੇ ਹੋਲੀਡੇ ਹੋਸਪਿਟਲ ਦੇ ਵਿੱਚ ਉਹਨਾਂ ਨੇ ਬਿਤਾਇਆ, ਔਰ ਇੱਥੇ ਆ ਕੇ ਇੰਨੇ ਐਂਗਰੀ ਫਰਸਟ੍ਰੇਟਿਡ, ਮਨੀ ਵੀ ਗਵਾਤੀ ਤੇ ਆਪਣੇ ਪੂਰੇ ਹੋਲੀਡੇ ਵੀ ਗਵਾਤੇ, ਤੇ ਪੂਰਾ ਦਿਨ ਜੋ ਹੈ ਪੂਰੇ ਦੋ ਦੋ ਤਿੰਨ ਤਿੰਨ ਹਫ਼ਤੇ ਉੱਥੇ ਹੀ ਰਹਿ ਗਏ
ਜੀ।
ਇੱਕ ਹੋਰ ਮੈਂ ਕਿਰਤ ਦੀ ਬਜਾਏ ਇਹ ਕਹੂੰਗਾ ਕਿ ਜਦੋਂ ਤੁਸੀਂ ਥੋੜੇ ਜਿਹੇ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਆਪਾਂ ਬਾਜ਼ਾਰ ਦੇ ਵਿੱਚ ਖਾਸ ਕਰਕੇ ਬੱਚਿਆਂ ਲਈ ਮੈਂ ਕਹਿੰਦਾ ਜਿਵੇਂ ਆਪਾਂ ਤਾਂ ਜੋ ਉੱਥੇ ਰਹਿ ਕੇ ਆਇਆ 30 ਸਾਲ ਈਵਨ ਸਾਡੀ ਵੀ ਇਮਿਊਨਿਟੀ ਹੁਣ ਮੇਰੀ ਇਹੋ ਜਿਹੀ ਇਮਿਊਨਿਟੀ ਨਹੀਂ ਬਚੀ ਅੱਜ 25 ਸਾਲ ਬਾਹਰ ਰਹਿਣ ਤੋਂ ਬਾਅਦ ਕਿ ਮੈਂ ਇੰਡੀਆ 'ਚ ਜਾ ਕਰਕੇ ਸੜਕ ਕਿਨਾਰੇ ਖੜੇ ਹੋ ਕੇ ਗੋਲ ਗੱਪੇ ਖਾ ਸਕਦਾ ਜਾਂ ਟਿੱਕੀ ਖਾ ਸਕਦਾ ਜਾਂ ਸਲਾਦ ਖਾ ਸਕਦਾ ਜਾਂ ਫਰੂਟ ਚਾਟ ਖਾ ਸਕਦਾ ਕਿਉਂਕਿ ਉਹ ਕਲੀਨਲੀਨੈਸ ਨਹੀਂ ਹੈ। ਤਾਂ ਆਈ ਵਿਲ ਅਵੋਇਡ ਪਰਟੀਕੁਲਰਲੀ ਬੱਚਿਆਂ ਲਈ ਮੈਂ ਸਟਰੀਟ ਫੂਡ ਨਾ ਦੇਵਾਂ, ਉਹਨਾਂ ਲਈ ਬੋਇਲਡ ਵਾਟਰ ਅਗਰ ਹੋ ਸਕੇ ਤੇ ਪ੍ਰੈਫਰਲੀ ਆਈ ਵਿਲ ਸੁਜੈਸਟ ਅਦਰਵਾਈਜ਼ ਐਟਲੀਸਟ ਯੂਜ਼ ਦੀ ਬੋਟਲ ਵਾਟਰ ਹੈਨਾ। ਫਰੈਸ਼ ਫੂਡ ਜੋ ਹੈ ਕੁੱਕ ਵਾਲਾ ਉਹੀ ਖਾਣਾ ਹੈ, ਜੋ ਸਟੋਰ ਫੂਡ ਹੈ ਉਹ ਨਹੀਂ ਖਾਣਾ। ਤੇ ਚੰਗੀ ਜਗ੍ਹਾ ਤੇ ਖਾਣ ਦੀ ਜ਼ਰੂਰਤ ਹੈ, ਢਾਬਿਆਂ ਦੇ ਖਾਣ ਤੇ ਗੰਦਗੀ ਕਲੀਨਲੀਨੈਸ ਇੰਨੀ ਨਹੀਂ ਹੁੰਦੀ ਹੈ ਤੇ ਉਹਦਾ ਆਪਾਂ ਨੂੰ ਕਰਨਾ ਪੈਂਦਾ। ਅਗਰ ਆਪਾਂ ਨੌਰਥ ਸਾਊਥ ਇੰਡੀਆ ਤੇ ਜਾ ਰਹੇ ਹਾਂ ਜ਼ਰੂਰ ਤੁਸੀਂ ਆਪਣੀ ਮੋਸਕੀਟੋ ਰਿਪਲੈਂਟ ਆਪਣੇ ਨਾਲ ਜ਼ਰੂਰ ਰੱਖੋ ਕਿਉਂਕਿ ਜਾਂ ਤਾਂ ਉੱਥੇ ਜਾ ਕੇ ਤੁਹਾਨੂੰ ਮੋਸਕੀਟੋ ਨੈੱਟ ਮਿਲ ਜਾਏ ਜਾਂ ਮੋਸਕੀਟੋ ਰਿਪਲੈਂਟ ਕਰੀਮ ਜਿਹੜੀ ਆਉਂਦੀ ਹੈ ਜਾਂ ਸਪਰੇ ਆਉਂਦੀ ਹੈ ਉੱਥੇ ਤਾਂ ਉਹ ਉਹਨੂੰ ਜ਼ਰੂਰ ਲਾ ਜਿਹਦੇ ਨਾਲ ਕਿ ਤੁਹਾਨੂੰ ਮਲੇਰੀਆ ਤੋਂ ਆਪਣਾ ਬਚਾਅ ਕਰ ਸਕੋ
ਜੀ। ਤੇ ਜਿਵੇਂ ਕਿ ਮੌਸਮ ਵੀ ਜਿਹੜਾ ਹੈ ਬਹੁਤ ਅਹਿਮੀਅਤ ਰੱਖਦਾ ਹੈ, ਸੋ ਸਰਦੀਆਂ ਗਰਮੀਆਂ ਮੌਸਮ ਬਦਲਦਾ ਰਹਿੰਦਾ ਹੈ ਤੇ ਅਸੀਂ ਅਕਸਰ ਆਪਣੀਆਂ ਛੁੱਟੀਆਂ ਦੇ ਹਿਸਾਬ ਦੇ ਨਾਲ ਪਲਾਨ ਬਣਾਉਂਦੇ ਹਾਂ, ਪਰ ਤੁਹਾਡੇ ਮੁਤਾਬਕ ਜੇਕਰ ਆਪਾਂ ਆਪਣੀ ਹੈਲਥ ਵਾਈਜ਼ ਗੱਲ ਕਰੀਏ, ਬੱਚਿਆਂ ਦੀ ਹੈਲਥ ਵਾਈਜ਼ ਗੱਲ ਕਰੀਏ ਕਿ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਨਫੈਕਸ਼ਨ ਤੋਂ ਅਸੀਂ ਬਚਾ ਸਕੀਏ, ਤਾਂ ਉਸ ਅਕੋਰਡਿੰਗ ਦੇ ਕਿਹੜਾ ਜਿਹੜਾ ਮੌਸਮ ਹੈ ਸਭ ਤੋਂ ਵਧੀਆ ਰਹਿੰਦਾ ਹੈ ਬੱਚਿਆਂ ਨੂੰ ਲੈ ਕੇ ਜਾਣ ਦੇ ਲਈ ਇੰਡੀਆ?
ਗੱਲ ਇਹ ਹੈ ਕਿ ਹਰ ਮੌਸਮ ਚੰਗਾ ਹੋ ਸਕਦਾ ਅਗਰ ਆਪਾਂ ਥੋੜਾ ਜਿਹਾ ਅਹਿਤਿਆਤ ਰੱਖੀਏ। ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਜਦੋਂ ਇੱਥੇ ਆਸਟ੍ਰੇਲੀਆ 'ਚ ਠੰਡ ਹੁੰਦੀ ਹੈ ਉੱਥੇ ਗਰਮੀ ਹੁੰਦੀ ਹੈ, ਜਦੋਂ ਇੱਥੇ ਗਰਮੀ ਹੁੰਦੀ ਹੈ ਉੱਥੇ ਠੰਡ ਹੁੰਦੀ ਹੈ। ਔਰ ਇੱਕ ਚੀਜ਼ ਧਿਆਨ ਰੱਖਣੀ ਕਿ ਜਦੋਂ ਠੰਡ ਹੁੰਦੀ ਹੈ ਇੰਡੀਆ ਦੇ ਵਿੱਚ ਉਦੋਂ ਹੀ ਜਦੋਂ ਫਲੂ ਕੋਮਨ ਕੋਲਡ ਜਿਵੇਂ ਇੱਥੇ ਜੂਨ ਜੁਲਾਈ ਅਗਸਤ ਦੇ ਵਿੱਚ ਕੋਮਨ ਕੋਲਡ ਵਗੈਰਾ ਸਭ ਤੋਂ ਜ਼ਿਆਦਾ ਹੁੰਦਾ ਹੈ ਤੇ ਅਸੀਂ ਫਲੂ ਵੈਕਸੀਨੇਸ਼ਨ ਦਿੰਦੇ ਹਾਂ, ਪਰ ਹੁਣ ਫਲੂ ਵੈਕਸੀਨ ਦਾ ਸੀਜ਼ਨ ਇੱਥੇ ਖਤਮ ਹੋ ਗਿਆ। ਪਰ ਇੰਡੀਆ 'ਚ ਜਦੋਂ ਆਪਾਂ ਜਾਣਦੇ ਹਾਂ ਫਲੂ ਵੈਕਸੀਨ ਅਗਰ ਆਪਾਂ ਉਹ ਦਿਲਵਾ ਦਈਏ ਐਕਸਟਰਾ ਬੱਚੇ ਨੂੰ ਔਰ ਆਪਣੇ ਆਪ ਵੀ ਲੈ ਲਈਏ ਤਾਂ ਤੁਸੀਂ ਜੋ ਕੋਮਨ ਕੋਲਡ ਇਨਫੈਕਸ਼ਨ ਹੈ ਕਿਉਂਕਿ ਇੰਡੀਆ 'ਚ ਅਗਰ ਦੇਖੋ ਤਾਂ ਨੋਰਮਲ ਵੀ ਉਹ ਨੋਰਮਲ ਪਰਸਨਲ ਹਾਈਜੀਨ ਜੋ ਹੁੰਦੀ ਹੈ ਆਪਾਂ ਕਹਿੰਦੇ ਹਾਂ ਕਿ ਜਦੋਂ ਤੁਹਾਨੂੰ ਛਿੱਕ ਆਏ ਤਾਂ ਤੁਸੀਂ ਜੋ ਹੈ ਥੋੜੀ ਐਲਬੋ ਆਪਣੇ ਉੱਪਰ ਕਰਕੇ ਜਾਂ ਮੂੰਹ ਕਵਰ ਕਰਕੇ ਕਰੋ, ਇੰਡੀਆ 'ਚ ਲੋਕੀ ਉਹ ਕਵਰ ਨਹੀਂ ਕਰਦੇ ਤੇ ਜਦੋਂ ਆਪਾਂ ਛਿੱਕਦੇ ਹਾਂ ਸਪਰੈਡ ਇਟ ਸਪਰੈਡ ਟੂ ਅਦਰ ਪੀਪਲ, ਉਹ ਥੋੜੀ ਜੀ ਯੂਨੋ ਵੈਕਸੀਨੇਸ਼ਨ ਫਲੂ ਵੈਕਸੀਨ ਆਈ ਵੁਡ ਸਜੈਸਟ ਕਿ ਜਿਸੇ ਹੁਣ ਆਪਾਂ ਇੰਡੀਆ ਤੋਂ ਜਾਣ ਤੋਂ ਪਹਿਲਾਂ ਹੈ 2 ਹਫ਼ਤੇ ਪਹਿਲਾਂ ਜ਼ਰੂਰ ਫਲੂ ਵੈਕਸੀਨ ਲੈ ਲਓ ਜੋ ਕਿ ਆਪਾਂ ਕਹਿ ਸਕਦੇ ਹਾਂ ਕਿ ਇੱਥੋਂ ਦਾ ਸੀਜ਼ਨ ਖਤਮ ਹੋ ਗਿਆ
ਜੀ
ਪਰ ਇੰਡੀਆ ਦਾ ਸੀਜ਼ਨ ਤਾਂ ਪੀਕ ਤੇ ਹੈ। ਇਸ ਚੀਜ਼ ਨੂੰ ਧਿਆਨ ਰੱਖਣਾ ਬਹੁਤ ਜ਼ਰੂਰੀ ਕਿ ਮੌਸਮ ਦੇ ਹਿਸਾਬ ਨਾਲ। ਦੂਜੀ ਚੀਜ਼ ਮੈਂ ਕਿਹਾ ਸੀ ਜੋ ਮਲੇਰੀਆ ਲਈ ਜਦੋਂ ਆਪਾਂ ਮੌਸਮ ਦੇ ਹਿਸਾਬ ਨਾਲ ਮੌਨਸੂਨ ਤੇ ਜਾ ਰਹੇ ਹਾਂ ਜੁਲਾਈ ਅਗਸਤ ਦੇ ਮਹੀਨੇ ਦੀ ਛੁੱਟੀਆਂ ਤੇ ਜਾਂਦੇ ਹਾਂ ਉਦੋਂ ਸਾਨੂੰ ਇਹਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਮੋਸਕੀਟੋ ਲਈ ਐਂਟੀ ਮਲੇਰੀਆ ਅਗਰ ਆਪ ਲੰਬੇ ਸਮੇਂ ਲਈ ਜਾ ਰਹੇ ਹੈ ਉਹ ਜ਼ਰੂਰ ਲੈ ਕੇ ਜਾਓ। ਮੈਂ ਆਪਣੇ ਹੋਸਪਿਟਲ ਦੇ ਵਿੱਚ ਕਿੰਨੇ ਪੇਸ਼ੈਂਟ ਆਏ ਮੇਰੇ ਜੋ ਉੱਥੋਂ ਇੰਡੀਆ 'ਚੋਂ ਮਲੇਰੀਆ ਲੈ ਕੇ ਆਏ ਹੈ, ਕਿੰਨੇ ਪੇਸ਼ੈਂਟ ਮੈਂ ਪਿਛਲੇ 20 ਸਾਲ 'ਚ ਦੇਖੇ ਜੋ ਇੰਡੀਆ 'ਚੋਂ ਟਾਈਫਾਇਡ ਲੈ ਕੇ ਆਏ ਹੈ, ਹੈਪੇਟਾਈਟਿਸ ਲੈ ਕੇ ਆਏ ਹੈ। ਜਦੋਂ ਮੌਨਸੂਨ ਦਾ ਸੀਜ਼ਨ ਹੁੰਦਾ ਹੈ ਉਦੋਂ ਟਾਈਫਾਇਡ ਤੇ ਹੈਪੇਟਾਈਟਿਸ ਇਹ ਵੀ ਸਭ ਤੋਂ ਜ਼ਿਆਦਾ ਹੁੰਦੀ ਹੈ ਕਿਉਂਕਿ ਇਹ ਸਾਰੀ ਗੰਦਗੀ ਗੰਦੇ ਪਾਣੀ ਤੇ ਅਨਹਾਈਜੀਨਿਕ ਫੂਡ ਤੋਂ ਫੈਲਦੀ ਹੈ
ਜੀ। ਤੇ ਜਿਹੜੀ ਆਪਾਂ ਨੌਰਥ ਇੰਡੀਆ ਦੀ ਗੱਲ ਕਰੀਏ ਇਹ ਵੈਕਸੀਨੇਸ਼ਨਸ ਜੋ ਵੀ ਆਪਾਂ ਗੱਲ ਕੀਤੀ ਹੈ ਇਹੀ ਜਿਹੜੀਆਂ ਲੋੜਾਂ ਨੇ ਜਦੋਂ ਆਪਾਂ ਪਾਕਿਸਤਾਨ ਦੇ ਪਹਿਲੀ ਵਾਰੀ ਕੋਈ ਬੱਚੇ ਪਾਕਿਸਤਾਨ ਜਾਂਦੇ ਨੇ ਉਹਨਾਂ ਦੀਆਂ ਵੀ ਸੇਮ ਲੋੜਾਂ ਨੇ ਜਾਂ ਹਰ ਕੰਟਰੀ ਦਾ ਵੱਖੋ ਵੱਖਰਾ ਹੈ?
ਆਈ ਥਿੰਕ ਕਿ ਦੇਖੋ ਜੀ ਆਪਣਾ ਇੰਡੀਆ ਪਾਕਿਸਤਾਨ ਬੰਗਲਾਦੇਸ਼ ਸ਼੍ਰੀਲੰਕਾ ਭੂਟਾਨ ਜੋ ਆਪਣੇ ਸਾਊਥ ਈਸਟ ਏਸ਼ੀਅਨ ਕੰਟਰੀ ਹੈ ਇਹਨਾਂ ਦਾ ਵੈਦਰ ਔਰ ਪਰਸਨਲ ਸਾਡੀ ਹਾਈਜੀਨ ਐਨਵਾਇਰਮੈਂਟ ਵਾਟਰ ਸੈਨੀਟੇਸ਼ਨ ਸਾਰਾ ਇੱਕੋ ਜਿਹਾ ਹੈ ਤੇ ਇਹਨਾਂ ਦੀ ਲੋੜ ਸਾਰੀ ਇੱਕੋ ਜਿਹੀ ਹੈਗੀ ਹੈ। ਤੇ ਮੈਂ ਕਹੂੰਗਾ ਕਿ ਕਿਉਂਕਿ ਅਗਰ ਆਪਾਂ ਦੇਖੀਏ ਤੇ ਬੰਗਲਾਦੇਸ਼ ਔਰ ਪਾਕਿਸਤਾਨ ਔਰ ਅਫਗਾਨਿਸਤਾਨ ਸਭ ਪਹਿਲੇ ਗ੍ਰੇਟਰ ਇੰਡੀਆ ਦਾ ਹੀ ਪਾਰਟ ਸੀਗੇ ਤੇ ਕਲਚਰ ਵੀ ਸੇਮ ਹੈ, ਹਾਈਜੀਨ ਵੀ ਸੇਮ ਹੈ, ਸਾਡਾ ਰਹਿਣ ਸਹਿਣ ਵੀ ਸੇਮ ਹੈ ਤੇ ਉਹ ਜਿਹੜੀ ਬਿਮਾਰੀਆਂ ਵੀ ਸੇਮ ਹੈ, ਉਹ ਵੈਕਸੀਨ ਵੀ ਸੇਮ ਹੈ। ਪਰ ਇੱਕ ਚੀਜ਼ ਮੈਂ ਇੱਥੇ ਬਿਲਕੁਲ ਧਿਆਨ ਇੱਕ ਹੋਰ ਐਡ ਕਰਨਾ ਚਾਹੂੰਗਾ ਕਿ ਖਾਸ ਕਰਕੇ ਟੀਬੀ ਦੇ ਬਾਰੇ ਚ ਕਿਉਂਕਿ ਕਈ ਕਈ ਪੇਸ਼ੈਂਟ ਇਹੋ ਜਿਹੇ ਮੇਰੇ ਕੋਲ ਆਉਂਦੇ ਆ ਜੋ ਇੰਡੀਆ ਤੋਂ ਟੀਬੀ ਲੈ ਕੇ ਆਏ ਆ, ਇੰਨੇ ਕਾਮਨ ਨਹੀਂ ਹੈ ਪਰ ਹੈ ਜ਼ਰੂਰ, ਖਾਸ ਕਰਕੇ ਜੋ 3-3, 4-4 ਮਹੀਨੇ ਇੰਡੀਆ 'ਚ ਜਾ ਕੇ ਰਹਿ ਰਹੇ ਔਰ ਇੰਡੀਆ ਦੇ ਵਿੱਚ ਕਿਉਂਕਿ BCG ਵੈਕਸੀਨੇਸ਼ਨ ਇਜ਼ ਅ ਰੂਲ ਐਟ ਬਰਥ ਤੇ ਆਪਾਂ ਬਰਥ ਤੇ ਹਰ ਬੱਚੇ ਨੂੰ ਦਿੰਦੇ ਆ। ਅਗਰ ਆਪਾਂ ਆਪਣੀ ਲੈਫਟ ਸ਼ੋਲਡਰ ਨੂੰ ਆਮ ਖੋਲ ਕੇ ਦੇਖੀਏ ਤਾਂ ਸਾਡੇ ਉੱਤੇ ਸਕਾਰ ਮਾਰਕ ਬਣਿਆ ਹੋਇਆ, ਜਿੰਨੇ ਵੀ ਪੁਰਾਣੇ ਅਸੀਂ ਆਪਾਂ ਉੱਥੇ ਇੰਡੀਆ ਚ ਪੈਦਾ ਹੋਏ ਆ। ਉਹ ਇੱਕ ਸਟੈਂਡਰਡ ਮਾਰਕ ਹੈ ਆਲ ਓਵਰ ਦਾ ਵਰਲਡ ਕਿ ਲੈਫਟ ਸ਼ੋਲਡਰ ਦੇ ਉੱਤੇ ਜਿਹੜਾ ਸਕਾਰ ਹੈ ਉਹ ਜੋ ਹੈ BCG ਦਾ ਹੈ। ਤੇ ਇੱਥੇ BCG ਕਿਉਂਕਿ TB ਹੁੰਦੀ ਨਹੀਂ ਹੈ, ਖਾਸ ਕਰਕੇ ਸਿਰਫ ਅਗਰ ਆਪਾਂ ਉੱਪਰ ਟੌਪ ਐਂਡ ਨੂੰ ਛੱਡ ਦਈਏ ਤਾਂ ਉੱਥੇ ਥੱਲੇ ਵਿਕਟੋਰੀਆ ਦੇ ਵਿੱਚ ਕੋਈ TB ਨਹੀਂ ਹੈ। ਉਹ ਜਿਹੜੀ TB ਆ ਉਹ ਸਾਰੀ ਇੰਪੋਰਟਡ TB ਆਉਂਦੀ ਹੈ। ਤੇ ਇੱਥੇ ਅਸੀਂ BCG ਵੈਕਸੀਨੇਸ਼ਨ ਐਜ਼ ਏ ਰੂਟੀਨ ਨਹੀਂ ਦਿੰਦੇ
ਜੀ।
ਤੇ ਜੋ ਛੋਟੇ ਬੱਚਿਆਂ ਨੂੰ ਜਿਨ੍ਹਾਂ ਨੇ ਬਾਰ ਬਾਰ ਇੰਡੀਆ ਜਾਣਾ ਹੈ ਜਾਂ ਜੋ ਲੰਬੇ ਟਾਈਮ ਲਈ ਇੰਡੀਆ ਜਾਣਾ, ਮੈਂ ਜਲਦੀ ਸੁਜੈਸਟ ਕਰਦਾ BCG ਵੈਕਸੀਨੇਸ਼ਨ ਜ਼ਰੂਰ ਲਗਾਓ। ਉਹਨੂੰ ਲਗਾਉਣ ਲਈ ਇਹ ਨਹੀਂ ਕਿ 2 ਹਫ਼ਤੇ ਪਹਿਲੇ, ਘੱਟੋ ਘੱਟ 3 ਤੋਂ 4 ਹਫ਼ਤੇ ਪਹਿਲੇ ਟ੍ਰੈਵਲ ਪਲਾਨ ਤੋਂ ਪਹਿਲੇ ਲਾਉਣਾ ਚਾਹੀਦਾ ਹੈ, ਕਿਉਂਕਿ ਇੱਕ ਤੋਂ ਇਹਦੀ ਇਮਿਊਨਿਟੀ ਆਉਣ 'ਚ ਟਾਈਮ ਲੱਗਦਾ, ਪ੍ਰੋਟੈਕਸ਼ਨ ਦੇਣ 'ਤੇ ਟਾਈਮ ਲੱਗਦਾ। ਦੂਜੀ ਬਹੁਤ ਹੀ ਘੱਟ ਕਲੀਨਿਕ ਹੈ ਜੋ BCG ਦਿੰਦੀ ਹੈ ਤੇ ਉਹਦੀ ਵੇਟਿੰਗ ਟਾਈਮ ਜ਼ਿਆਦਾ ਹੁੰਦੀ ਹੈ। ਤੇ ਇਸ ਕਰਕੇ ਉਹਦੇ ਲਈ ਤੁਸੀਂ ਜ਼ਰੂਰ ਪਲਾਨ ਕਰਕੇ ਜਾਓ, ਚਾਹੇ ਤੁਸੀਂ ਇੰਡੀਆ 'ਚ ਹੋ ਜਾਂ ਪਾਕਿਸਤਾਨ 'ਚ ਹੋ ਜਾਂ ਬੰਗਲਾਦੇਸ਼ 'ਚ ਹੋ, ਸ਼੍ਰੀਲੰਕਾ 'ਚ ਹੋ, ਹਰ ਕੰਟਰੀ ਦੇ ਵਿੱਚ TB ਉਨੀ ਹੀ ਹੈ ਐਂਡ ਉਹਦਾ BCG ਵੈਕਸੀਨੇਸ਼ਨ ਜ਼ਰੂਰ ਹੋਣਾ ਚਾਹੀਦਾ
ਜੀ। ਬਹੁਤ ਸਾਰੇ ਮਾਪੇ ਮੈਂ ਦੇਖੇ ਨੇ ਜਿਨ੍ਹਾਂ ਦਾ ਟਰੈਵਲ ਪਲਾਨ ਨਹੀਂ ਵੀ ਹੁੰਦਾ, ਬਟ ਉਹਨਾਂ ਨੇ ਉਹ ਪਹਿਲਾਂ ਹੀ ਆਪਣੇ ਬੱਚੇ ਨੂੰ BCG ਜ਼ਰੂਰ ਲਗਵਾ ਲੈਂਦੇ ਨੇ ਕਿ ਸਮੇਂ ਆਉਣ 'ਤੇ ਜੇਕਰ ਉਹਨਾਂ ਨੂੰ ਜਾਣਾ ਪਵੇ ਤਾਂ ਉਹ ਲਗਵਾ ਕੇ ਰੱਖਣ। ਬਹੁਤ ਸਾਰੇ ਪੇਰੈਂਟਸ ਮੈਂ ਐਸੇ ਵੀ ਦੇਖੇ ਨੇ।
ਇਸੇ ਕਰਕੇ ਮੈਂ ਕਹਿੰਦਾ ਘੱਟੋ ਘੱਟ 3-4 ਮਹੀਨੇ ਪਹਿਲਾਂ
ਜੀ,
ਕਿਉਂਕਿ ਇਹਨੂੰ ਘੱਟੋ ਘੱਟ 6 ਹਫ਼ਤੇ ਤੋਂ ਮਿਨੀਮਮ ਲੱਗਦੇ ਆ ਇਹਦਾ ਪ੍ਰੋਟੈਕਸ਼ਨ ਆਉਣ ਤੇ
ਜੀ ਜੀ। ਸਰੋਤਿਆਂ ਤੱਕ ਪਹੁੰਚਾ ਹੀ ਦਿੱਤੀਆਂ ਨੇ। ਜੇ ਅਖੀਰ ਦੇ ਵਿੱਚ ਤੁਸੀਂ ਕੋਈ ਸੁਨੇਹਾ ਸਾਂਝਾ ਕਰਨਾ ਚਾਹੁੰਦੇ ਹੋ ਆਪਣੀ ਤਰਫੋਂ ਤਾਂ ਜ਼ਰੂਰ।
ਮੇਰਾ ਬਸ ਇੱਕ ਹੀ ਸੁਨੇਹਾ ਹੈ ਕਿ ਦੇਖੋ ਇੰਡੀਆ 'ਚ ਜਦੋਂ ਵੀ ਆਪਾਂ ਜਾਂਦੇ ਹਾਂ ਇਟਸ ਵੈਰੀ ਇਮੋਸ਼ਨਲ ਜਰਨੀ। ਸਾਡਾ ਮੇਨ ਮਕਸਦ ਹੁੰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਉੱਥੇ ਲਿਜਾਈਏ, ਆਪਣਾ ਕਲਚਰ ਦਿਖਾਈਏ, ਆਪਣੇ ਰੂਟ ਦਿਖਾਈਏ, ਆਪਣੀ ਐਕਸਟੈਂਡਿਡ ਫੈਮਿਲੀ ਨੂੰ, ਆਪਣੇ ਉਹਨਾਂ ਨੂੰ ਆਪਣੇ ਗ੍ਰੈਂਡ ਪੇਰੈਂਟਸ ਨਾਲ, ਅੰਕਲ ਆਂਟੀਆਂ ਨਾਲ ਮਿਲਾਵੇ ਤੇ ਉਹਨਾਂ ਦੇ ਸਿਸਟਮ ਨੂੰ ਸਮਝੇ। ਪਰ ਇਹ ਬਹੁਤ ਜ਼ਰੂਰੀ ਹੈ ਸਾਨੂੰ ਸਮਝਣਾ ਐਜ਼ ਏ ਪੇਰੈਂਟ ਕਿ ਦੋਨਾਂ ਦੇ ਹੈਲਥ ਸਿਸਟਮ ਦੇ ਵਿੱਚ ਬਹੁਤ ਡਿਫਰੈਂਸਿਸ ਹੈ, ਉਹਨਾਂ ਦੇ ਹਾਈਜੀਨ ਦੇ ਵਿੱਚ, ਸੈਨੀਟੇਸ਼ਨ ਦੇ ਵਿੱਚ ਬਹੁਤ ਡਿਫਰੈਂਸਿਸ ਹੈ। ਤੇ ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਪ੍ਰਿਪੇਅਰ ਕਰਨਾ ਸਾਡੀ ਜ਼ਿੰਮੇਵਾਰੀ ਹੈ। ਟਾਈਮਲੀ ਉਹਨਾਂ ਨੂੰ ਪ੍ਰਿਪੇਅਰ ਕਰੋ ਜਿਹਦੇ ਨਾਲ ਅਸੀਂ ਉਹ ਪੂਰਾ ਜੋ 2-4 ਹਫ਼ਤੇ ਲਈ ਇੰਡੀਆ ਜਾਂਦੇ ਹਾਂ ਉਹਨੂੰ ਆਪਾਂ ਇੰਜੋਏ ਕਰੀਏ, ਮਜ਼ਾ ਕਰੀਏ, ਬੱਚਿਆਂ ਨੂੰ ਵੀ ਮਜ਼ਾ ਕਰੀਏ, ਨਾ ਕਿ ਉੱਥੇ ਐਂਡ ਅਪ ਕਰ ਜਾਈਏ ਹੋਸਪਿਟਲ ਦੇ ਵਿੱਚ ਔਰ ਸਾਰਾ ਕੁਛ ਬਰਬਾਦ ਕਰੀਏ। ਤੇ ਇਸ ਕਰਕੇ ਸਾਰੇ ਇਹ ਥੋੜ੍ਹੇ ਬਹੁਤ ਇਹਤਿਆਤ ਰੱਖਣਾ ਜ਼ਰੂਰੀ ਹੈ, ਵੈਕਸੀਨੇਸ਼ਨ ਲੈਣਾ ਜ਼ਰੂਰੀ ਹੈ ਐਂਡ ਟ੍ਰੈਵਲ ਇੰਸ਼ੋਰੈਂਸ ਸਾਡਾ ਲੈਣਾ ਜ਼ਰੂਰੀ ਹੈ। ਐਂਡ ਉੱਥੇ ਇੰਡੀਆ ਦੇ ਵਿੱਚ ਵੀ ਜਦੋਂ ਆਪਾਂ ਲੈਂਦੇ ਹਾਂ ਥੋੜ੍ਹੀ ਬਹੁਤ ਇਹਤਿਆਤ ਰੱਖਣੀ ਕਿ ਕੀ ਚੀਜ਼ ਖਾਣੀ ਹੈ, ਕਿੱਥੇ ਪਾਣੀ ਪੀਣਾ, ਕਿੱਥੇ ਨਹੀਂ ਪੀਣਾ, ਇਨ ਚੀਜ਼ਾਂ ਦਾ ਧਿਆਨ ਰੱਖਣਾ, ਕਿਉਂਕਿ ਸਾਡੇ ਛੋਟੇ ਬੱਚਿਆਂ ਦੇ ਵਿੱਚ ਇਮਿਊਨਿਟੀ ਨਹੀਂ ਹੈ ਇੰਡੀਆ ਦੇ ਹਿਸਾਬ ਨਾਲ। ਤੁਸੀਂ ਖਾ ਸਕਦੇ ਹੋ, ਉਹ ਨਹੀਂ ਟੋਲਰੇਟ ਕਰ ਸਕਦੇ।
ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਸਮਾਂ ਦਿੱਤਾ ਹੈ ਅੱਜ, ਡਾਕਟਰ ਰਾਜ ਖਿਲਨ ਜੀ।
ਥੈਂਕ ਯੂ ਜੀ।
ਤੇ ਉਮੀਦ ਹੈ ਕਿ ਜਿਹੜੇ ਵੀ ਸਰੋਤੇ ਅੱਜ ਇਹ ਸੁਣ ਰਹੇ ਹੋਣਗੇ ਤੇ ਜਿਨ੍ਹਾਂ ਨੇ ਵੀ ਇੰਡੀਆ ਜਾਣ ਦਾ ਪਲਾਨ ਬਣਾਇਆ ਹੈ ਕੋਸ਼ਿਸ਼ ਜ਼ਰੂਰ ਕਰੋ ਕਿ ਜੋ ਵੀ ਤੁਸੀਂ ਇਹਦੇ ਵਿੱਚ ਸੁਣਿਆ ਹੈ ਜੇਕਰ ਤੁਸੀਂ ਉਹਦਾ ਕੋਈ ਵੀ ਸਟੈਪ ਲੈਣਾ ਚਾਹੁੰਦੇ, ਕੋਈ ਵੀ ਵੈਕਸੀਨੇਸ਼ਨ ਕਰਾਉਣਾ ਚਾਹੁੰਦੇ ਹੋ ਤਾਂ ਉਸ ਤੋਂ ਪਹਿਲਾਂ ਆਪਣੇ GP ਦੇ ਨਾਲ ਜ਼ਰੂਰ ਆਪਣੀ ਅਪੁਆਇੰਟਮੈਂਟ ਬੁੱਕ ਕਰਾਓ ਤੇ ਉਹਨਾਂ ਦੇ ਨਾਲ ਸਲਾਹ ਕਰੋ, ਉਸ ਤੋਂ ਬਾਅਦ ਆਪਣੀ ਵੈਕਸੀਨੇਸ਼ਨ ਜਿਹੜੀ ਹੈ ਉਹ ਕਰਵਾਓ। ਸੋ ਜੀ, ਤੁਸੀਂ ਬਣੇ ਰਹੋ SBS ਪੰਜਾਬੀ ਦੇ ਨਾਲ ਤੇ ਮੈਂ ਹਾਂ ਜਸਦੀਪ ਕੌਰ ਗਿੱਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ। ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
Starting a new life in Australia isn't easy.
A lot of companies have rejected me.
Sometimes I feel like, oh, I'm gonna quit, I've give up.
Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.